ਕਿਆ ਲਾਣਦਾਰ ਰੋਕਣ ਦੀ ਚੇਤਨ ਕਰੋ, ਪੂਰਾ ਧਿਆਨ ਸ਼ਬਦ ਵਿਚਾਰ ਵੱਲ ਜਾ। ਵਿਚਾਰ ਚੱਲ ਰਹੀ ਹੈ ਵਾਹਿਗੁਰੂ ਅੰਤਰਯਾਮੀ ਦਾ ਨਾਮ, ਬਿਨ ਸ਼ਕਤੀਆਂ ਦਾ ਮਾਲਕ, ਇਹਦੇ ਵਿੱਚ ਸਭ ਚੀਜ਼ ਪ੍ਰਾਪਤ ਹੋ ਸਕਦਾ ਹੈ। ਵਾਹਿਗੁਰੂ ਔਰ ਦੀਆਂ ਸਾਰੀਆਂ ਸ਼ਕਤੀਆਂ ਵਾਹਿਗੁਰੂ ਦੇ ਨਾਮ ਵਿੱਚੋਂ ਭਰਪੂਰ ਹਨ। ਜਿਵੇਂ ਗੋਬਰ ਦੇ ਬੀਜ ਵਿੱਚ ਗੋਬਰ ਦਾ ਦਰਖਤ, ਉਸ ਦਾ ਸਭ ਕੁਛ ਹੀ ਪੱਤੇ ਦਾਣੇ ਦਾਲੀਆਂ ਜੜ੍ਹਾਂ ਆਦਿ ਪਈਆਂ ਹੁੰਦੀਆਂ। ਜਿਹਨੂੰ ਨਾਮ ਅਭਿਆਸ ਕੀਤਾ ਜਾਂਦਾ ਇਹਦੇ ਵਿੱਚੋਂ ਇਹ ਚੀਜ਼ਾਂ ਪ੍ਰਗਟਾਉਂਦੀਆਂ ਹਨ। ਇਸ ਕਰਕੇ ਹੀ ਪਰਮੇਸ਼ਰ ਦੇ ਨਾਮ ਦੀ ਮਹਿਮਾ ਅਕਥਨੀ ਹੈ। ਕਿਉਂ ਦੀ ਮਾਤਾ ਕਿਉਂ ਸਮਝਾ ਰਹੀ ਹੈ, ਬੇਟਾ ਪਰਮੇਸ਼ਰ ਦੀ ਭਗਤੀ ਕੀਤਿਆਂ ਸਭ ਕੁਛ ਹੀ ਮਿਲ ਜਾਂਦਾ ਹੈ। ਜੇਕਰ ਤੇਰੇ ਚਿੱਤ ਵਿੱਚ ਇੱਛਾ ਹੈ ਮੈਂ ਆਪਣੇ ਹੱਕੜਾ ਛਾਲ ਦਾ ਮਾਲ ਪਾਵਾਂ, ਪਿਛਲਾ ਕੁਛ ਵਿਘਨ ਪਿਆ ਜੋ ਤਪੱਸਿਆ ਵਿੱਚ ਉਸਨੂੰ ਦੂਰ ਕਰਦੇ, ਤਦ ਕਰਕੇ ਭਜਨ ਕਰ ਤੇਰੀ ਤੇਰੀ ਵਸਤੂ ਤੈਨੂੰ ਮਿਲ ਜਾਏਗੀ। ਰੂਹ ਦਾ ਸ਼ੁੱਧ ਹਿਰਦਾ ਉੱਤੇ ਸ਼ੁੱਧ ਹਿਰਦੇ ਵਿੱਚ ਮਾਤਾ ਦੇ ਬਚਨ ਪੂਰੇ ਪੂਰੇ ਪਾਠ ਕਰ ਗਏ, ਜ਼ਬਰਦਸਤ ਲੱਗਣ ਲੱਗ ਗਈ। ਆਗਿਆ ਮੰਗੀ ਜਾ ਕੇ ਇਕਾਂਤ ਬਣ ਵਿੱਚ ਪਰਮੇਸ਼ਰ ਦਾ ਭਜਨ ਕਰਾਂ, ਤਪ ਕਰਾਂ, ਉਸਨੂੰ ਪ੍ਰਸੰਨ ਕਰ ਲਵਾਂ ਤੇ ਰਾਜ ਭਾਗ ਦਾ ਵਰ ਲੈ ਲਵਾਂ। ਮਾਤਾ ਆਗਿਆ ਨਹੀਂ ਦਿੰਦੀ, ਕਹਿੰਦੀ ਅਜੇ ਬੱਚਾ ਹੈ, ਉਮਰ ਤੇਰੀ ਸਾਰੀ 5 ਸਾਲ ਦੀ ਹੈ, ਇਸ ਉਮਰ ਵਿੱਚ ਤੂੰ ਕਿਵੇਂ ਭਜਨ ਤਪ ਕਰ ਸਕੇਗਾ, ਵੱਡਾ ਹੋ ਕੇ ਕਰ ਲਵੀ। ਪਰ ਧਰੋਣ ਇੱਕ ਇੱਕ ਦਿਨ 100-100 ਵਰੇ ਵਰਗਾ ਗੁਜ਼ਰਦਾ। ਅਸੀਂ ਇੱਕ ਦਿਨ ਰਾਤ ਦੇ ਵੇਲੇ ਵੀ ਮਾਤਾ ਨੇ ਤੇ ਜਾਣ ਨਹੀਂ ਦੇਣਾ, ਮਾਤਾ ਨੂੰ ਸੁੱਤਿਆਂ ਪਿਆਂ ਛੋੜ ਕੇ ਪ੍ਰਕਰਮਾ ਕਰਕੇ ਮੱਥਾ ਟੇਕ ਕੇ ਮਾਂ ਨੂੰ ਉਹਨਾਂ ਜੰਗਲਾਂ ਨੂੰ ਤੁਰ ਜਾਂਦਾ। ਬਾਹਰ ਚੱਲਿਆ ਕਰਨ ਤਪ ਮਨ ਵੈਰਾਗੀ ਹੋਏ ਅਤੀਤਾ। ਵੈਰਾਗ ਦੀ ਅੰਧੇਰੀ, ਵੈਰਾਗ ਦਾ ਹੜ ਸਭ ਵਸਤੂਆਂ ਦੇ ਮੋਹ ਮਮਤਾ ਨੂੰ ਭੁਲਾ ਦਿੰਦਾ ਹੈ। ਜਿਵੇਂ ਹੜ ਆਉਂਦਾ ਹੈ ਪਾਣੀ ਦਾ ਸਾਰੀਆਂ ਵਸਤਾਂ ਨੂੰ ਰੋੜ ਕੇ ਲੈ ਜਾਂਦਾ, ਇਸੀ ਤਾਂ ਇਸ ਦੀ ਹਾਲਤ ਹੈ। ਕਿਉਂ ਪਰ ਇੰਨੀ ਗੱਲ ਕਾਫੀ ਨਹੀਂ, ਘਰ ਛੱਡ ਕੇ ਰੂਹੀਆਂ ਨੂੰ ਚਲੇ ਜਾਣਾ, ਇੰਨੇ ਨਾਲ ਹੀ ਪਰਮੇਸ਼ਰ ਮਿਲ ਜਾਏ। ਇਸ ਦੇ ਵਾਸਤੇ ਲੋੜ ਹੈ ਭਜਨ ਦੀ, ਧਿਆਨ ਦੀ, ਯੁਕਤੀ ਦੀ, ਪਾਲਣਾ ਦੀ, ਫਿਰ ਜਾ ਕੇ ਤੇ ਇਸ ਵਸਤੂ ਦੀ ਪ੍ਰਾਪਤੀ ਹੁੰਦੀ ਹੈ। ਇਹ ਤਾਂ ਪਹਿਲਾ ਸਟੈਪ ਹੈ। ਇੱਕ ਵਾਰ ਬੈਠ ਜਾਣਾ, ਗੁਰਮਈਆਂ ਨੂੰ ਚਲੇ ਜਾਣਾ ਜਾਂ ਇਕਾਂਤ ਨਿਵਾਸ ਕਰ ਲੈਣਾ, ਜਿੱਥੇ ਕਿਤੇ ਘਰ ਵਿੱਚ ਵੀ ਹੋ ਸਕਦਾ ਹੈ। ਸਵੇਂ ਕਰਕੇ 4 ਗੱਲਾਂ, ਥੋੜ੍ਹਾ ਖਾਣਾ, ਥੋੜ੍ਹਾ ਸੋਣਾ, ਥੋੜ੍ਹਾ ਬੋਲਣਾ, ਇਕਾਂਤ ਸੇਵਨ ਕਰਨਾ, ਭਜਨ ਕਰਨ ਵਾਲਿਆਂ ਪੁਰਸ਼ਾਂ ਵਾਸਤੇ, ਭਜਨ ਵਾਸਤੇ ਤਰੱਕੀ ਦਾ ਸਾਧਨ ਹਨ। ਇਸ ਵਾਸਤੇ ਇਹ ਤਾਂ ਪਹਿਲਾ ਹੀ ਸਟੈਪ ਹੈ, ਅੱਗੇ ਬਹੁਤ ਗੱਲਾਂ ਹੋਰ ਪਈਆਂ ਹੋਈਆਂ। ਜਿਸ ਵਕਤ ਜੰਗਲਾਂ ਵਿੱਚ ਚਲਾ ਜਾਂਦਾ ਹੈ, ਰੋਂਦਾ ਫਿਰਦਾ ਹੈ, 5 ਸਾਲ ਦਾ ਬੱਚਾ ਕੁਛ ਨਹੀਂ ਪਤਾ ਲੱਗਦਾ, ਅਸੀਂ ਜਦੋਂ ਇਹੋ ਜਿਹੀ ਰਸਤਾ ਆਉਂਦੀ ਹੈ ਤਾਂ ਪਰਮੇਸ਼ਰ ਵੱਲੋਂ ਪ੍ਰੇਰਨਾ ਹੁੰਦੀ ਹੈ, ਕਿਸੇ ਪੂਰਨ ਪੁਰਸ਼ ਦਾ ਮਿਲਾਪ ਹੁੰਦਾ ਹੈ। ਸਵੇਂ ਪੂਰਵ ਕਰਮ ਅੰਕੁਰ ਜਬ ਪ੍ਰਗਟੇ ਤੇ ਜੋ ਪੁਰਖ ਸੁਵੇਰਾ ਦੀ, ਪਿਛਲੇ ਜਨਮਾਂ ਦੇ ਜਦੋਂ ਇਹੋ ਜਿਹੇ ਸੰਸਕਾਰ ਜਾਗਦੇ ਹਨ, ਪੂਰਨ ਪੁਰਖ ਦਾ ਮਿਲਾਪ ਹੋ ਕੇ ਉਸਨੂੰ ਸਹੀ ਸਹੀ ਰਸਤਾ ਮਿਲਦਾ ਹੈ। ਸੁਰੀਆਂ ਵੀ ਜੰਗਲਾਂ ਵਿੱਚ ਵਿਚਰਦੇ ਨੂੰ, ਰੋਂਦੇ ਨੂੰ ਨਾਥ ਮੁਨੀ ਮਿਲ ਜਾਂਦੇ ਹਨ, ਪੁੱਛਦੇ ਹਨ ਕੀ ਗੱਲ ਹੈ, ਇਸ ਛੋਟੀ ਜਿਹੀ ਉਮਰ ਵਿੱਚ ਤੂੰ ਜੰਗਲਾਂ ਵਿੱਚ ਫਿਰਦੇ ਹੈ, ਕੌਣ ਹੈ, ਕਿਉਂ ਆਇਆ, ਤੇਰਾ ਕੀ ਮਤਲਬ ਹੈ। ਧਰੂ ਨੇ ਕਿਹਾ ਮੈਂ ਰਾਜੇ ਉਤਾਨ ਪਾਲ ਦਾ ਪੁੱਤਰ ਹਾਂ, ਮਤਰੇਈ ਨੇ ਮੈਨੂੰ ਚਪੇੜਾਂ ਮਾਰੀਆਂ ਤੇ ਕਿਹਾ ਤੂੰ ਰਾਜਾ ਦੀ ਗੋਦ ਵਿੱਚ ਬੈਠ ਕੇ ਰਾਜਾ ਦਾ ਪਿਆਰ ਲੈਣ ਦਾ ਹੁਕਮਦਾਰ ਨਹੀਂ। ਜੇਕਰ ਐਸਾ ਕਰਨਾ ਸੀ, ਮੈਥੋਂ ਜਨਮ ਲੈਣਾ ਸੀ, ਕਿਉਂ ਕਰਕੇ ਮੇਰੇ ਨਾਲ ਉਸਨੇ ਬਹੁਤ ਬੁਰੀ ਤਰ੍ਹਾਂ ਪੇਸ਼ ਆ ਕੇ ਮੈਨੂੰ ਤੰਗ ਕੀਤਾ। ਮੇਰੀ ਮਾਤਾ ਨੇ ਸਿੱਖਿਆ ਦਿੱਤੀ ਹੈ, ਭਜਨ ਕੀਤਾ ਸਭ ਕੁਛ ਮਿਲ ਜਾਂਦਾ, ਇਸ ਕਰਕੇ ਮੈਂ ਪਰਮੇਸ਼ਰ ਦਾ ਭਜਨ ਕਰਕੇ ਆਪਣਾ ਆਪ ਜੋ ਰਾਜ ਥਾ ਉਸਦੇ ਵਾਸਤੇ ਆਇਆ ਉਹ ਮਿਲ ਜਾਏ। ਇਹ ਸੁਣ ਕੇ ਨਾਰਦ ਮੁਨੀ ਨੇ ਕਿਹਾ, ਤੂੰ ਅਜੇ ਬੱਚਾ ਹੈ, ਸਿਰਫ ਤੇਰੀ 5 ਸਾਲ ਦੀ ਉਮਰ ਹੈ, ਇਸ ਉਮਰ ਵਿੱਚ ਤੂੰ ਕਿਵੇਂ ਭਜਨ ਤਪ ਕਰ ਸਕੇਗਾ? ਭਜਨ ਤਪ ਕਰਨ ਵਾਸਤੇ ਸਰੀਰ ਤੇ ਗਰਮੀ, ਸਰਦੀ, ਭੁੱਖ, ਪਿਆਸ ਬੜੀਆਂ ਕਾਰਨਾਂ ਕਰਨੀਆਂ ਪੈਂਦੀਆਂ ਹਨ। ਜੰਗਲ ਆਰਮੀਆਂ ਵਿੱਚ ਰਹਿਣਾ, ਸ਼ੇਰ, ਬਾਘ, ਬੇਅੰਤ ਇਹ ਜੰਗਲੀ ਜਾਨਵਰ ਰਹਿੰਦੇ ਹਨ, ਤੇਰੀ ਕੋਈ ਇੱਕੋ ਗ੍ਰਾਹੀ ਕਰੇਗਾ, ਇਸ ਕਰਕੇ ਅਜੇ ਵਕਤ ਨਹੀਂ, ਚੱਲ ਮੇਰੇ ਨਾਲ ਚੱਲ, ਮੈਂ ਕਹਾਂਗਾ ਤੇਰੇ ਪਿਤਾ ਨੂੰ ਤੇਰਾ ਹੱਕ ਦੇ ਦੇਗਾ, ਮੇਰਾ ਕਿਹਾ ਹਰਗਿਜ਼ ਨਹੀਂ ਮੁੜੇਗਾ। ਪਹਿਲੇ ਰਾਜੇ ਪਰਮਾਤਮਾ ਹੁੰਦੇ ਸਨ, ਮਹਾਤਮਾ ਦਾ ਵਚਨ ਮੰਨਦੇ ਸਨ, ਇਉਂ ਕਰਕੇ ਕਹਿਣਗਾ ਮੇਰੇ ਨਾਲ ਚੱਲ, ਤੇਰਾ ਹੱਕ ਦਵਾ ਦੇਣੇ ਹੀ ਕੁਛ ਤਾਂ ਹੋਣਾ। ਤੂੰ ਕਹਿਣਗਾ ਨਹੀਂ, ਮੈਨੂੰ ਉਪਦੇਸ਼ ਕਰੋ, ਮੈਨੂੰ ਭਜਨ ਕਰਨਾ ਦੱਸੋ, ਮੈਨੂੰ ਧਿਆਨ ਕਰਨਾ ਦੱਸੋ, ਜਿਸ ਕਰਕੇ ਮੈਂ ਪਰਮਾਤਮਾ ਨੂੰ ਪ੍ਰਸੰਨ ਕਰ ਲਵਾਂ। ਉਹਨਾਂ ਨੇ ਬੜਾ ਕਿਹਾ ਨਾਰਦ ਮੁਨੀ ਨੇ, ਵੀ ਮੈਂ ਤੈਨੂੰ ਤੇਰਾ ਹੱਕ ਦਵਾ ਦੇਣ ਤੋਂ ਹੀ ਕੁਛ ਚਾਹੁੰਦਾ, ਤੂੰ ਕਿਉਂ ਨਾਹਕ ਇਤਨਾ ਹੱਥੇ ਖੇਚਲ ਕਰੇਗਾ? ਨਹੀਂ, ਜੋ ਕੁਛ ਲੈਣਾ ਪਰਮਾਤਮਾ ਤੇ ਲੈਣਾ। ਸੁਖਾ ਦ੍ਰਿੜ ਵਿਸ਼ਵਾਸ ਦੇ ਕੇ ਨਾਰਦ ਮੁਨ ਨੇ ਉਸਨੂੰ ਉਪਦੇਸ਼ ਕੀਤਾ। ਸਮੇਂ ਦੇ ਅਨੁਸਾਰ ਪਰਮੇਸ਼ਰ ਦੇ ਨਾਮ ਦਾ ਔਰ ਚਤੁਰਭੁਜ ਧਿਆਨ ਦਾ ਸਿਮਰਨ ਔਰ ਧਿਆਨ, ਦੋ ਗੱਲਾਂ ਮਨ ਨੂੰ ਇਕਾਗਰ ਕਰਕੇ ਪ੍ਰਭੂ ਦੇ ਮਿਲਾਪ ਦਾ ਸਾਧਨ ਬਣਦੀਆਂ ਹਨ। ਤਦੇ ਹੀ ਗੁਰੂ ਜੀ ਨੇ ਐਸੇ ਫਰਮਾਨ ਕੀਤਾ, ਸਿਮਰ ਪਿਆਰੇ ਨੂੰ ਸਿਮਰੋ, ਸਿਮਰ ਸਿਮਰ Thank you. भाव सासा संभाले लोग प्रलोक संग सहाई जब तक मैं रखवाले गुरु का वचन बसे जिय नाले जल नहीं डूबे तस्कर नहीं लेवे पाए न साके जाले निर्धन को थान ले कोटि मात दूध जैसे वाले सागर में बहत पायो हर नानक करी कृपा कृपा ले सिमरन दे विच बड़िया शक्तियां गुरु घर दे विच सिमरन ध्यान ज्ञान तीन गल्लां हन परमेश्वर नूं याद करन दीआं सिमरन मुंज वस हुंदा है ऊते उड़ावे सहकोसा पाछे बजरे छरिया तिन कवन फुलावा कम चुगावा मन में सिमरन करिया ਸਾਡੇ ਦੇਸ਼ ਵਿੱਚ ਵਿਸਾਖ ਜਾਂ ਚੇਤ ਵਿਸਾਖ ਦੇ ਮਹੀਨੇ ਕੁੰਜਾਂ ਪਹਾੜੀ ਇਲਾਕਿਆਂ ਨੂੰ ਚਲੀਆਂ ਜਾਂਦੀਆਂ ਗਰਮੀ ਦਾ ਸੀਜ਼ਨ ਉੱਥੇ ਰਹਿੰਦੀਆਂ ਹਨ ਬੱਚੇ ਜਦੋਂ ਕੱਤਕ ਦਾ ਮਹੀਨਾ ਆਉਂਦਾ ਹੈ ਸਰਦੀ ਆਉਂਦੀ ਹੈ ਵਾਪਸ ਆਪਣੇ ਦੇਸ਼ ਨੂੰ ਆਉਂਦੀਆਂ ਜਿਹੜੇ ਤਾਂ ਉੱਡਣ ਵਾਲੇ ਬੱਚੇ ਹੁੰਦੇ ਹਨ ਉਹਨਾਂ ਤਾਂ ਨਾਲ ਲੈ ਆਉਂਦੀਆਂ ਉੱਡਕੇ ਨਾਲ ਆ ਜਾਂਦੇ ਹਨ ਜਿਹੜੇ ਉੱਡ ਨਹੀਂ ਸਕਦੇ ਬਹੁਤ ਨਿਆਣੇ ਹੁੰਦੇ ਹਨ ਉਹਨਾਂ ਉੱਥੇ ਛੱਡੀਆਂ ਆਉਂਦੀਆਂ ਹਨ ਉਹਨਾਂ ਦੀ ਬਾਤ ਫਿਰ ਉਹ ਸਿਮਰਨ ਕਰਦੇ ਹਨ ਸਿਮਰਨ ਦੇ ਬਲ ਕਰਕੇ ਉਹਨਾਂ ਦੀ ਪਰਵਰਿਸ਼ ਹੁੰਦੀ ਹੈ ਇਸ ਵਾਸਤੇ ਗੁਰੂ ਜੀ ਕਹਿੰਦੇ ਹਨ ਉਡੇ ਉਡਾਵੇ ਸਹਿ ਕੋਸਾਂ ਬਛਰੇ ਛਰਿਆ ਤਿਨ ਕਵਨ ਖੁਲਾਵੈ ਕਵਨ ਚੁਗਾਵੈ ਮਨ ਵੈ ਸਿਮਰਨ ਕਰਿਆ ਸਿਮਰਨ ਦੇ ਬਲ ਕਰਕੇ ਉਹਨਾਂ ਦੀ ਪਰਵਰਿਸ਼ ਹੁੰਦੀ ਹੈ ਸਿਮਰਨ ਪੂੰਜਵਾ ਦੱਸਿਆ ਹੈ ਧਿਆਨ ਦੂਸਰਾ ਦਰਜਾ ਧਿਆਨ ਕੱਛੂ ਅਰਥ ਹੁੰਦਾ ਹੈ ਕੱਛੂ ਪਾਣੀ ਵਿੱਚ ਰਹਿਣ ਵਾਲਾ ਜਾਨਵਰ ਹੈ ਪਰ ਆਪਣੇ ਅੰਡੇ ਬਾਹਰ ਬਰੇਤੀ ਵਿੱਚ ਦਿੰਦਾ ਹੈ ਆਹ ਪਾਣੀ ਵਿੱਚ ਰਹਿੰਦਾ ਉਹਦਾ ਧਿਆਨ ਕਰਦਾ ਹੈ ਧਿਆਨ ਦੇ ਬਲ ਕਰਕੇ ਅੰਡਿਆਂ ਵਿੱਚੋਂ ਕੱਛੂ ਬੱਚੇ ਨਿਕਲ ਕੇ ਪਾਣੀ ਵਿੱਚ ਆ ਜਾਂਦੇ ਇਹ ਧਿਆਨ ਕੱਛੂ ਵੱਤ ਦੱਸਿਆ ਹੈ ਗਿਆਨ ਹੰਸ ਵੱਤ ਦੱਸਿਆ ਹੰਸ ਇੱਕ ਇਹੋ ਜਿਹਾ ਜਾਨਵਰ ਹੈ ਜਿਹਦੇ ਚੁੰਝ ਵਿੱਚ ਖਟਿਆਈ ਹੁੰਦੀ ਹੈ ਦੁੱਧ ਪਾਣੀ ਮਿਲਾ ਕੇ ਕਿਸੇ ਬਰਤਨ ਵਿੱਚ ਰੱਖ ਦਿਓ ਉਹ ਆਪਣੀ ਚੁੰਝ ਉਸ ਵਿੱਚ ਪਾਏਗਾ ਖੱਟਾ ਹੋਣ ਦੇ ਸਬਬ ਫਟ ਜਾਏਗਾ ਦੁੱਧ ਦੀਆਂ ਫੁੱਟੀਆਂ ਅੱਡ ਹੋ ਜਾਣਗੀਆਂ ਪਾਣੀ ਅੱਡ ਹੋ ਜਾਏਗਾ ਦੁੱਧ ਖਾ ਲਏਗਾ ਪਾਣੀ ਛੋੜ ਦਏਗਾ ਇਸੀ ਤਰ੍ਹਾਂ ਦੁਨੀਆਂ ਦੇ ਵਿੱਚ ਦੋ ਚੀਜ਼ਾਂ ਹਨ ਰੱਬ ਔਰ ਮਾਇਆ ਦੁੱਧ ਔਰ ਪਾਣੀ ਵਾਂਗੂ ਘੁਲੇ ਮਿਲੇ ਹਨ ਇੱਕ ਮਿੱਕ ਹੋ ਰਹੇ ਹਨ ਪਰਮਾਤਮਾ ਦੀ ਨਾਨੀ ਹੈ ਬਾਹਰ ਜੋ ਦ੍ਰਿਸ਼ ਹੈ ਦਿਸ਼ਟਮਾਨ ਉਹ ਨਜ਼ਰ ਆਉਂਦਾ ਹੈ ਦਿਸ਼ਟਮਾਨ ਹੈ ਸਗਲ ਮਥੈਨਾ ਜਿਹੜੇ ਸਿਮਰਨ ਧਿਆਨ ਕਰਦੇ ਕਰਦੇ ਮਨ ਦੀ ਸ਼ੁੱਧੀ ਦੁਆਰਾ ਜਿਹਨਾਂ ਨੂੰ ਅਖੀਰ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਗਿਆਨ ਦੇ ਬਲ ਕਰਕੇ ਉਹ ਤਤ ਮਿੱਥਿਆ ਦੇ ਵਿਵੇਚਨ ਰੂਪੀ ਚੁੰਝ ਨਾਲ ਦੋਨਾਂ ਨੂੰ ਸਤ ਸਤ ਨੂੰ ਨੇਰਾ ਅਲੈਦਾ ਅਲੈਦਾ ਕਰ ਲੈਂਦੇ ਹਨ ਸਤ ਜੋ ਪਰਮਾਤਮਾ ਹੈ ਜਿਹਦਾ ਸਰੂਪ ਸਤ ਚਿਤ ਆਨੰਦ ਪੂਰਨ ਹੈ ਮਾਇਆ ਦਾ ਸਰੂਪ ਸਤ ਜੜ ਸਰੂਪ ਛਿੰਨ ਹੈ ਇਸ ਤੋਂ ਅਲੈਦਾ ਕਰਕੇ ਪਰਮਾਤਮਾ ਨਾਲ ਬਿਰਤੀ ਜੋੜ ਦਿੰਦੇ ਹਨ ਅਸਤ ਤੋਂ ਬਿਰਤੀ ਉਠਾ ਲੈਂਦੇ ਹਨ ਉਹਨਾਂ ਨੂੰ ਪਰਮਹੰਸ ਜਾਂ ਗਿਆਨਵਾਨ ਕਿਹਾ ਜਾਂਦਾ ਹੈ ਇੱਥੇ ਆ ਕੇ ਇਹਨੇ ਸਾਧਨ ਘਾਲਣਾ ਸਤਮੈ ਪ੍ਰਭੂ ਵਿੱਚ ਮਿਲਾ ਹੈ ਪਰ ਪਹਿਲੇ ਸਿਮਰਨ ਔਰ ਧਿਆਨ ਹੀ ਕਰਨਾ ਪੈਂਦਾ ਹੈ ਪਹਿਲਾ ਦਰਜਾ ਐਸਾ ਹੈ ਇਹਨੂੰ ਸਿਮਰਨ ਦੇ ਵਿੱਚ ਬੜੀਆਂ ਬੜੀਆਂ ਸ਼ਕਤੀਆਂ ਹਨ ਬੜੀਆਂ ਤਾਕਤਾਂ ਹਨ ਬੜੀਆਂ ਬਰਕਤਾਂ ਹਨ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਨੇ ਸ੍ਰੀ ਸੁਖਮਨੀ ਸਾਹਿਬ ਇੱਕ ਇਹੋ ਜਿਹੀ ਬਾਣੀ ਸਾਨੂੰ ਦਿੱਤੀ ਜਿਸ ਦੇ ਵਿੱਚ 24 ਸਲੋਕ 24 ਅਸਤਰੀਆਂ ਤਕਰੀਬਨ 24,000 ਅੱਖਰ ਹੈ ਇੱਕ ਵਾਰ ਰੋਜ਼ਾਨਾ ਕਰ ਲਿਆ ਜਾਵੇ ਅੱਖਾਂ ਪੈਰਾਂ ਦੇ ਸਵਾਸ ਸਫਲੇ ਹੋ ਜਾਂਦੇ ਹਨ ਦੋ ਵਾਰ ਰੋਜ਼ਾਨਾ ਕਰ ਲਏ ਜਾਣ ਮਹੀਨੇ ਚ ਗੁਰੂ ਗ੍ਰੰਥ ਦੇ ਪਾਠ ਦਾ ਫਲ ਹੋ ਜਾਂਦਾ ਹੈ ਇਸ ਦੇ ਵਿੱਚ 4 ਰੇਤ 6 ਖਾਸ ਖਾਂ 5 ਸਾਈ ਸਿਮਰਤੀ ਔਰ ਰੇਤ ਇੰਜੀਲ ਕੁਰਾਨ ਪ੍ਰਾਨ ਆਪ ਸਭ ਦਾ ਸਿਧਾਂਤ ਆ ਜਾਂਦਾ ਹੈ ਸਭ ਦਾ ਸਿਧਾਂਤ ਕੀ ਹੈ? ਚਾਰ ਗੱਲਾਂ, ਕਰਮ, ਉਪਾਸਨਾ, ਗਿਆਨ, ਵਿਗਿਆਨ, ਚਾਰ ਗੱਲਾਂ ਹਨ। ਇਸ ਦੇ ਅਨੁਸਾਰ ਚੱਲਿਆ ਜੀਵਨ ਮੁਕਤ ਮਿਲਦੀ ਹੈ ਜਦੋਂ ਆਯੂ ਪੂਰੀ ਹੁੰਦੀ ਹੈ, ਵਧੇ ਮੁਕਤ ਨੂੰ ਪ੍ਰਾਪਤ ਹੁੰਦਾ, ਸਦਾ ਵਾਸਤੇ ਵਹਿਰੂ ਜੀ ਰਹਿੰਦਾ। ਇਉਂ ਪਹਿਲੀ ਇਸਤਰੀ ਵਿੱਚ ਹੀ ਗੁਰੂ ਜੀ ਨੇ ਸਿਮਰਨ ਦੇ ਬੇਅੰਤ ਫਾਇਦੇ ਦੱਸੇ ਨੂੰ ਪ੍ਰਮਾਣ ਕੀਤਾ। ਸਿਮਰੋ ਸਿਮਰ ਸਿਮਰ ਸੁਖ ਪਾਓ, ਕਰ ਕਲੇਸ਼ ਤਨ ਮਾਹੇ ਮਿਟਾਵੋ, ਸਿਮਰੋ ਜਾਸ ਕੁਸੁੰਬਰ ਏਕਾ, ਨਾਮ ਜਪ ਸਗੰਤ ਅਨੇਕਾ, ਵੇਦ ਪ੍ਰਾਣ ਸਿਮਰ ਸੁਦਾਖਰ, ਇਨੇ ਰਾਮ ਨਾਮ ਕੀ ਤਾਖਰ, ਇਨਕਾ ਏਕ ਜਿਸਦੀ ਬਸਾਵੈ, ਤਾਕਿ ਮਹਿਮਾ ਗਰੀ ਨਾ ਆਵੈ, ਕਾਂਖੀ ਏਕਾ ਦਸ ਤੁਹਾਰੋ, ਨਾਨਕ ਹੁਣ ਸੰਗ ਮਜ ਉਧਾਰੋ, ਸੁਖਨੇ ਸੁਖ ਮਤਲਬ ਨਾਮ ਭਜਨਾ ਕਹਿ ਮਹਿਜ ਰਾਮ ਨਾਮ। ਅੱਗੇ ਵੇ ਸਿਮਰਨ ਦੇ ਫਾਇਦੇ ਕੱਲੀ ਕੱਲੀ ਪੰਗਲੀ ਚੱਲ ਪੈਂਦੇ ਨੇ, ਤੜਕੇ ਸਿਮਰਨ ਕਰਨਾ ਬਸਿਆ ਪ੍ਰਭ ਦੇ ਸਿਮਰਨ ਕਰਕੇ ਬਹੁਤ ਜਿਤਨਾ ਹੰਕਾਰ ਜੀਵ ਦੇ ਅੰਦਰ ਵਸਦਾ ਹੈ ਉਹ ਨਹੀਂ ਨਿਵਾਸ ਕਰਦਾ, ਯਾਨੀ ਸਿਮਰਨ ਦੇ ਬਲ ਕਰਕੇ ਉਹ ਬਾਹਰ ਹੀ ਰਹਿੰਦਾ। ਤੜਕੇ ਸਿਮਰਨ ਕਰਨਾ ਬਸਿਆ, ਤੜਕੇ ਸਿਮਰਨ ਦੁੱਖ ਜਮਨ ਹੈ, ਜਮਨਾ ਦੁੱਖ ਨਸ਼ਟ ਹੋ ਜਾਂਦਾ ਸਿਮਰਨ ਕਰਨ ਵਾਲਾ। ਤੜਕੇ ਸਿਮਰਨ ਕਾਲ ਪਰ ਹਰੇ, ਪ੍ਰਭ ਦੇ ਸਿਮਰਨ ਕਰਨ ਵਾਲਾ ਮੌਤ ਨੂੰ ਵੀ ਜਿੱਤ ਲੈਂਦਾ ਹੈ, ਮੌਤ ਦੀ ਹੱਦ ਤੋਂ ਪਰੇ ਹੋ ਜਾਂਦਾ ਹੈ। ਤੜਕੇ ਸਿਮਰਨ ਦੁਸ਼ਮਣ ਕਰੇ, ਅੰਦਰੂਨੀ ਬੈਰੂਨੀ ਬਾਹਰਲੇ ਅੰਦਰਲੇ ਦੋਨੋਂ ਕਿਸਮ ਦੇ ਦੁਸ਼ਮਣਾਂ ਦੀ ਨਿਵਿਰਤੀ ਹੋ ਜਾਂਦੀ ਹੈ ਤੜਕੇ ਸਿਮਰਨ ਦੁਸ਼ਮਣ ਕਰੇ। ਇਤਿਹਾਸ ਪ੍ਰਭ ਦੇ ਸਿਮਰਨ ਦੇ ਬੇਅੰਤ ਫਾਇਦੇ ਦਰਸਾਏ ਹਨ। ਸਵਯੋਂ ਇਹ ਸਰੀਰ ਅੱਗੇ ਜਾ ਕੇ ਦੱਸਿਆ, ਪ੍ਰਭੂ ਦਾ ਸਿਮਰਨ ਸਾਹਿਬ ਕੇ ਸੰਗ ਸਰ ਨਿਧਾਨ ਨਾਨਕ ਹਰ ਲੈਣ, ਪ੍ਰਭੂ ਦਾ ਸਿਮਰਨ ਆਪਣੇ ਆਪ ਨਹੀਂ ਹੋ ਸਕਦਾ, ਸਿਮਰਨ ਕਰਨ ਵਾਲੇ ਪੁਰਸ਼ਾਂ ਦੀ ਸੋਭਤ ਮਾਰਾ ਹੀ ਹੁੰਦਾ ਹੈ। ਪਹਿਲਾ ਦਰਜਾ ਹੈ, ਪਹਿਲਾ ਸਟੈਪ ਹੈ। ਇਸ ਤੋਂ ਅੱਗੇ ਜਾ ਕੇ ਕੰਠ ਵਿੱਚ ਇਸ ਨੂੰ ਮੱਧਵਾਂ ਬਾਣੀ ਕਹਿੰਦੇ ਹਨ, ਦਸਵਾਂ ਫਲ ਹੋ ਜਾਂਦਾ ਹੈ। ਉੱਥੇ ਬੁੱਲ ਨਹੀਂ ਹਿਲਦੇ, ਜ਼ਬਾਨ ਨਹੀਂ ਹਿਲਦੀ, ਕੇਵਲ ਖਿਆਲ ਕੰਮ ਕਰਦਾ ਹੈ। ਉੱਥੇ ਖਿਆਲ ਦੇ ਨਾਲ ਜੋ ਸਿਮਰਨ ਕਰਨਾ ਹੈ, ਜਾਪ ਕਰਨਾ ਹੈ ਗੁਰਮੰਤਰ ਦਾ, ਉਦੋਂ ਦਸਵਾਂ ਫਲ ਹੋ ਜਾਂਦਾ ਹੈ ਜ਼ਬਾਨ ਦੇ ਨਾਲ। ਇਹਨਾਂ ਬੈਠੀ ਬਾਣੀ ਜ਼ਬਾਨ ਬੁੱਲ ਅਲੱਗ ਜੋ ਕਰਨੇ ਤੁਹਾਨੂੰ ਬੈਠੀ ਬਾਣੀ ਕਹਿੰਦੇ ਹਨ। ਦੂਸਰਾ ਦਰਜਨਾ ਕੰਠ ਵਿੱਚ ਇਸ ਨੂੰ ਮੱਧਮ ਬਾਣੀ ਕਹਿੰਦੇ ਹਨ। ਇਸ ਤੋਂ ਅੱਗੇ ਜਾ ਕੇ ਹਿਰਦਾ ਸਥਾਨ ਹੈ, ਉਸਨੂੰ ਪਸੰਤੀ ਬਾਣੀ ਕਿਹਾ ਜਾਂਦਾ ਹੈ, ਜਿਸ ਦੀ ਬਾਬਤ ਦੱਸਿਆ ਗੁਰੂ ਜਾਪੋ ਹਿਰਦੇ ਰਾਮ। ਉੱਥੇ ਜਾ ਕੇ ਉਦੋਂ ਦਸਵਾਂ ਫਲ ਹੋ ਜਾਂਦਾ ਹੈ ਹਿਰਦੇ ਸਥਾਨ ਵਿੱਚ। ਜ਼ਬਾਨ ਬੁੱਲ ਉੱਥੇ ਨਹੀਂ ਮਿਲਦੇ, ਸਿਆਲ ਹੀ ਕੰਮ ਕਰਦਾ ਹੈ। ਉਸ ਤੋਂ ਅੱਗੇ ਜਾ ਕੇ ਪਰਾ ਬਾਣੀ ਹੈ ਨਾ ਜੀ, ਉਹਨੂੰ ਪਰਾ ਬਾਣੀ ਕਹਿੰਦੇ, ਉਦੋਂ ਦਸਵਾਂ ਫਲ ਹੋ ਜਾਂਦਾ ਹੈ। ਯਾਨੀ ਜ਼ਬਾਨ ਦੇ ਨਾਲੋਂ ਪਰਾ ਬਾਣੀ ਦੇ ਵਿੱਚ ਹਜ਼ਾਰ ਗੁਣਾ ਫਲ ਹੋ ਜਾਂਦਾ ਹੈ। ਜ਼ਬਾਨ ਨਾਲ ਤਾਂ ਤੁਸੀਂ ਹਜ਼ਾਰ ਦਫ਼ਾ ਕਹੋ ਕਿਤਨਾ ਵਕਤ ਲੱਗਦਾ ਹੈ, ਪਰਾ ਬਾਣੀ ਇੱਕ ਦਫ਼ਾ ਦਾ ਜਦੋਂ ਕਹਿ ਲਓ ਉਤਨਾ ਹੀ ਮਹਾਤਮ ਹੋ ਜਾਂਦਾ ਹੈ। ਇਸ ਕਰਕੇ ਬਾਣੀਆਂ ਤਾਂ ਇੱਥੇ ਖਤਮ ਹੋ ਜਾਂਦੇ ਨੇ। ਕਿਸੇ ਨੂੰ ਕੰਠ ਯਾਨੀ ਮੱਧਮਾ ਔਰ ਪਰਾ ਬਾਣੀ ਦੁਆਰਾ ਜੋ ਸਿਮਰਨ ਹੁੰਦਾ ਇਸ ਨੂੰ ਸਾਸ ਗ੍ਰਾਸ ਕਹਿੰਦੇ ਨੇ। ਜੋ ਸਾਸ ਗ੍ਰਾਸ ਤੇ ਆਏ ਮੇਰਾ ਹਰਾ ਸੋ ਗੁਰਸਿੱਖ ਗੁਰੂ ਮਨ ਪਾਵ, ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਕਹਿੰਦੇ। ਜੇ ਸਾਸ ਗ੍ਰਾਸਾਂ ਈਸਰਾ ਹਰਨਾਮਾ ਮਨ ਮੰਸ ਤਨ ਸੁਸੇਈ ਨਾਨਕਾ ਪੂਰ ਸੇਈ ਸੰਤ, ਇਹ ਸਾਸ ਗ੍ਰਾਸ ਲੀਆ ਹੁੰਦਾ ਹੈ। ਇਸ ਤੋਂ ਅੱਗੇ ਉੱਪਰ ਜਾ ਕੇ ਦੋਏ ਅੱਖਾਂ ਨੱਕ ਦੀ ਜੜ ਜਿੱਤੇ ਇਹਨਾਂ ਦਾ ਕੁਨੈਕਸ਼ਨ ਹੈ, ਉੱਥੇ ਆਗਿਆ ਚੱਕਰ ਹੈ, ਉੱਥੇ ਸਿਮਰਨ ਹੁੰਦਾ ਹੈ। ਉਸ ਉੱਪਰ ਜਾ ਕੇ ਮੱਥੇ ਵਿੱਚ ਤ੍ਰਿਪਤੀ ਸਥਾਨ ਹੈ, ਉੱਥੇ ਵੀ ਸਿਮਰਨ ਹੁੰਦਾ ਹੈ। ਉਸ ਤੋਂ ਉੱਪਰ ਜਾ ਕੇ ਜਿੱਥੇ ਬੋਧੀ ਹੁੰਦੀ ਹੈ ਹਿੰਦੂਆਂ ਦੇ, ਉੱਥੇ ਦਸਵਾਂ ਦੁਆਰ ਹੈ, ਉੱਥੇ ਵੀ ਸਿਮਰਨ ਹੁੰਦਾ ਹੈ। ਉੱਪਰਲੇ ਸਥਾਨਾਂ ਵਿੱਚ ਜਾ ਕੇ ਰੋਸ਼ਨੀਆਂ ਤੇ ਆਨੰਦ ਵੀ ਹੈ, ਪਰ ਸਿਮਰਨ ਉਹੀ ਹੈ ਜਿਹੜਾ ਹੇਠਾਂ ਹੁੰਦਾ। ਪਰ ਇਹ ਸਾਰੇ ਸਥਾਨ ਰਸਤੇ ਦੇ ਹਨ, ਇਹਨਾਂ ਸਾਰਿਆਂ ਨੂੰ ਛੱਡ ਕੇ ਅਸੀਂ ਜਿਹੜੀ ਸੁਰਤ ਹੈ ਇਹਨਾਂ ਤੋਂ ਉੱਪਰ ਚਲੀ ਜਾਂਦੀ ਹੈ, ਜਿੱਥੇ ਨਾ ਅਸੂਲ ਲਾਈਦਾ ਨਾ ਅਸੂਲ ਕੇਵਲ ਨਿਰਾਕਾਰ ਰਹਿ ਗਿਆ ਵਾਸਤਾ ਹੈ। ਸੋ ਕਿਉਂ ਸਿਮਰਨ ਹੁੰਦਾ ਹੈ, ਬਾਕੀ ਸਿਮਰਨ ਰੇਚ ਪੁਰਖ ਗੁਰਮੁਖ ਦੁਆਰਾ ਵੀ ਹੁੰਦਾ ਹੈ। ਇਹਦੀਆਂ ਬਹੁਤ ਸਾਰੀਆਂ ਯੁਕਤੀਆਂ ਹਨ ਜੋ ਕਿ ਅਧਿਕਾਰ ਦੇ ਮੁਤਾਬਕ ਸਤਪੁਰਸ਼ਾਂ ਤੋਂ ਪ੍ਰਾਪਤ ਹੁੰਦੀਆਂ ਹਨ। ਸੋ ਕਈ ਲੋਕ ਇਹੋ ਜਿਹੇ ਹਨ, ਕਈ ਸਤਪੁਰਸ਼ ਉਪਦੇਸ਼ ਕਰ ਦਿੰਦੇ ਹਨ, ਸ਼ਬਦ ਦਾ ਸੁਣ ਲੈਂਦੇ ਹਨ, ਜਿਵੇਂ ਸਾਂਭਣ ਲਿਆਂਦਾ ਅਲਮਾਰੀ ਚ ਰੱਖਦਾ ਕੱਪੜਿਆਂ ਨੂੰ, ਲਗਾਏ ਬਿਨਾ ਹੰਗਾਏ ਬਿਨਾ ਕੁੱਤੇ ਬਿਨਾ ਕਿਵੇਂ ਕੱਪੜਿਆਂ ਦੀ ਮਹਿਲ ਲੈ ਜਾਏਗੀ। ਸਭ ਨਾਮ ਅਭਿਆਸ ਦੀ ਕਮਾਈ ਕੀਤੇ ਬਿਨਾ ਕਿਵੇਂ ਸਫਲਤਾ ਹੋ ਜਾਏਗੀ। ਕਈ ਲੋਕ ਤਾਂ ਉੱਚ ਗੱਲਾਂ ਸੁਣ ਕੇ ਸਤਪੁਰਸ਼ਾਂ ਤੋਂ ਪਖੰਡੀ ਬਣ ਜਾਂਦੇ ਹਨ, ਲੋਕਾਂ ਨੂੰ ਕਹਿਣ ਲੱਗ ਜਾਂਦੇ ਕਰਨਾ ਕੋਣਾ ਕੁਛ ਨਹੀਂ। ਇਹਦਾ ਮਤਲਬ ਦੂਸਰਿਆਂ ਦੇ ਉੱਪਰ ਚਿੱਕੜ ਚਿੱਟਣ ਲੱਗ ਜਾਂਦੇ, ਦੂਸਰੇ ਮਤਾਂ ਤੇ ਉਹਨਾਂ ਨੂੰ ਖੰਡਨ ਕਰਨ ਲੱਗ ਜਾਂਦੇ, ਆਪਣੇ ਮਤ ਦੀ ਵਿਸ਼ੇਸ਼ਤਾ ਹੀ ਜਣਾਉਣ ਵਾਸਤੇ ਪਖੰਡ ਧਾਰਨ ਕਰ ਲੈਂਦੇ। ਇਹ ਉਦੋਂ ਵੀ ਭੈੜੀ ਗੱਲ ਹੈ, ਇਹ ਤਾਂ ਸਮਾਈ ਹੈ। ਲੋਕਾਂ ਦੇ ਪਾਸ ਰੌਲਾ ਪਾਉਣਾ, ਦੱਸਣਾ, ਆਵਾਜ਼ਾਂ ਮਾਰ ਰਹੀਆਂ, ਇਹ ਕੋਈ ਅਸਲ ਦੀ ਗੱਲ ਥੋੜ੍ਹੀ। ਇਸ ਵਾਸਤੇ ਸਿਮਰਨ ਦੇ ਬਹੁਤ ਸਾਰੇ ਤਰੀਕੇ ਜੁਗਦੀਆਂ ਹਨ, ਇਹ ਸਫਲੇ ਤਰਨ ਦੇ ਜੇ ਇਹਨਾਂ ਦੀ ਕਮਾਈ ਕੀਤੀ ਜਾਵੇ। ਕਮਾਈ ਕੀਤੀ ਬਿਨਾਂ ਸਫਲਤਾ ਨਹੀਂ ਦਿੰਦੀ ਕੋਈ ਵਸਤੂ। ਹਾਂ, ਗੁਰੂ ਘਰ ਦੇ ਵਿੱਚ ਇਉਂ ਸਿਮਰਨ ਦੇ ਬਹੁਤ ਸਾਰੇ ਤਰੀਕੇ ਅਧਿਕਾਰ ਦੇ ਮੁਤਾਬਕ ਹਨ। ਤਾਂ ਦੂਸਰਾ ਦਰਜਾ ਹੈ ਸਿਮਰਨ ਇਕੱਲਾ ਇਸ ਦੀ ਇਕਾਗਰਤਾ ਨਹੀਂ ਦਿੰਦਾ, ਇਹਦੇ ਨਾਲ ਧਿਆਨ ਦੀ ਵੀ ਲੋੜ ਹੈ। ਧਿਆਨ ਦੇ ਨੇ ਤਸੱਵਰ ਨੇ, ਤਸੱਵਰ ਕਿਸ ਚੀਜ਼ ਦਾ ਹੋਣਾ ਚਾਹੀਦਾ ਹੈ? ਧਿਆਨ ਤਾਂ ਹੈ ਗੁਰਮੰਤਰ ਦਾ, ਤਸੱਵਰ ਗੁਰੂ ਮੂਲ ਦਾ। ਗੁਰੂ ਅਰਜਨ ਦੇਵ ਮਹਾਰਾਜ ਤੋਂ ਪੁੱਛਿਆ, ਗਰੀਬ ਨਵਾਜ਼, ਧਿਆਨ ਸ਼ਕਤੀ ਬਿਨਾਂ ਮਨ ਪੂਰਾ ਖਲੋਂਦਾ ਨਹੀਂ, ਇਕੱਲੇ ਸਿਮਰਨ ਦੇ ਨਾਲ ਮਨ ਨਹੀਂ ਖੜਦਾ, ਇਹਦੇ ਨਾਲ ਲੋੜ ਹੈ ਧਿਆਨ ਸ਼ਕਤੀ ਦੀ ਵੀ। ਆਣ ਮਤਾਂ ਵਿੱਚ ਕੋਈ ਕੁਛ ਧਿਆਨ ਕਰਵਾਉਂਦਾ, ਕੋਈ ਕੁਛ, ਆਪ ਕਿਰਪਾ ਕਰਕੇ ਦੱਸੋ ਗੁਰੂ ਨਾਨਕ ਦੇ ਘਰ ਵਿੱਚ ਕਿਹੜਾ ਧਿਆਨ ਜਾਇਜ਼ ਹੈ? ਆਪ ਜੀ ਨੇ ਫਰਮਾਇਆ ਗੁਰੂ ਘਰ ਦੇ ਵਿੱਚ ਗੁਰੂ ਤੇ ਪਰਮੇਸ਼ਵਰ ਨੂੰ ਅਭੇਦ ਮੰਨਿਆ ਹੈ। ਕਿਉਂ? ਪਰਮੇਸ਼ਵਰ ਨਿਰਾਕਾਰ ਹੈ, ਸੋ ਗੁਰੂ ਪਰਮੇਸ਼ਵਰ ਦਾ ਸਰੂਪ ਹੈ, ਸਾਕਾਰ ਸਰੂਪ ਹੈ। ਨਿਰਾਕਾਰ ਦਾ ਧਿਆਨ ਹੀ ਧਰਿਆ ਜਾਂਦਾ, ਨਿਰਾਕਾਰ ਦਾ ਤਾਂ ਹਮੇਸ਼ਾ ਗਿਆਨ ਹੋਇਆ ਕਰਦਾ, ਧਿਆਨ ਸਾਕਾਰ ਦਾ ਹੀ ਧਰਿਆ ਜਾਂਦਾ ਹੈ। ਜਦੋਂ ਗੁਰੂ ਦੇ ਪਰਮੇਸ਼ਰ ਵਿੱਚ ਫਰਕ ਨਹੀਂ ਤੇ ਗੁਰੂ ਦਾ ਧਿਆਨ ਪਰਮੇਸ਼ਰ ਦਾ ਧਿਆਨ ਹੋਇਆ, ਨਿਰਾਕਾਰ ਦਾ ਧਿਆਨ ਤਾਂ ਹੋ ਨਹੀਂ ਸਕਦਾ। ਨਿਰਾਕਾਰ ਦਾ ਸਾਕਾਰ ਤੋਂ ਪਹਿਲਾਂ ਹੋਣਾ ਹੈ, ਪਹਿਲੇ ਸਾਕਾਰ ਰਾਹੀਂ ਮਨ ਇਕੱਠਾ ਹੋ ਨਿਰਾਕਾਰ ਦੀ ਪ੍ਰਾਪਤੀ ਹੁੰਦੀ ਹੁੰਦੀ ਹੈ। ਸਾਰੇ ਭਗਤ ਕਬੀਰ ਉਦਾਸ ਨਾਮਦੇਵ ਆਦਿ ਐਸੇ ਹੀ ਕਰਦੇ ਚਲੇ ਆਏ ਹਨ, ਹੋਰ ਵੀ ਐਸੇ ਕਰਦੇ ਚਲੇ ਆਏ ਹਨ। ਇਸ ਕਰਕੇ ਧਿਆਨ ਗੁਰੂ ਤੇ ਪਰਮੇਸ਼ਰ ਵਿੱਚ ਫਰਕ ਕਿਉਂ ਕਹਿੰਦੇ ਹਨ? ਕਿਰਪਾ ਕਰਕੇ ਆਪ ਦੱਸੋ ਗੁਰੂ ਨਾਨਕ ਦੇ ਘਰ ਵਿੱਚ ਕਿਵੇਂ ਜਾਇਜ਼ ਹੈ? ਹਜ਼ੂਰ ਨੇ ਗੌਣ ਰਾਜ ਵਿੱਚ ਦੱਸਿਆ ਵੀ ਗੁਰੂ ਦਾ ਧਿਆਨ ਹੀ ਪਰਮੇਸ਼ਵਰ ਦਾ ਧਿਆਨ ਹੈ। ਆਇਆ ਹਜ਼ੂਰ ਦੇ ਚਰਨਾਂ ਤੇ ਸੀਸ ਰੱਖਿਆ, ਨਮਸਕਾਰ ਕੀਤੀ, ਹੱਥ ਜੋੜ ਕੇ ਸਾਹਮਣੇ ਬੈਠ ਗਿਆ। ਹਜ਼ੂਰ ਨੇ ਫਰਮਾਇਆ, ਭਾਈ ਗੋਂਦਾ ਕਾਬਲ ਵਿੱਚ ਪਹੁੰਚੋ, ਉੱਥੇ ਜਾ ਕੇ ਗੁਰੂ ਨਾਨਕ ਦੀ ਸਿੱਖੀ ਪ੍ਰਚਾਰੋ। ਕਲਯੁਗ ਦੇ ਜ਼ਮਾਨੇ ਵਿੱਚ ਜੀਵਾਂ ਦੇ ਉਧਾਰ ਦਾ ਸੱਚਾ ਸਾਧਨ ਗੁਰੂ ਬਾਬੇ ਨੇ ਚਲਾਇਆ। ਮੁੱਖ ਕਸੂਰ ਗੁਰਮੁਖ ਨਾਮ ਦਾਨ ਇਸ਼ਨਾਨ ਹਨ, ਇਹ ਕਰਨੇ ਸੌਖੇ ਹਨ। ਪਹਿਲੇ ਸਮਿਆਂ ਦੇ ਜਿਹੜੇ ਕਠਿਨ ਸਾਧਨ ਸਨ, ਉਹ ਇਹ ਸਮੇਂ ਦੇ ਲੋਕਾਂ ਤੋਂ ਹੋਣੇ ਮਹਾਨ ਹੀ ਨਹੀਂ ਬਲਕਿ ਨਾਮੁਮਕਿਨ ਹਨ। ਵਿਸ਼ਵਾਸ ਤੇ ਜਾਓ, ਗੁਰੂ ਦੀ ਸਿੱਖੀ ਦਾ ਪ੍ਰਚਾਰ ਕਰੋ। ਆਪ ਜੀ ਦੀ ਬਖਸ਼ਿਸ਼ ਪ੍ਰਾਪਤ ਕਰਕੇ ਭਾਈ ਗੋਂਦਾ ਕਾਬਲ ਚਲਾ ਗਿਆ, ਉੱਥੇ ਜਾ ਕੇ ਗੁਰਦੁਆਰਾ ਬਣਾਇਆ, ਗੁਰੂ ਦਾ ਲੰਗਰ ਚਲਾਇਆ, ਦੋ ਵੇਲੇ ਕੀਰਤਨ ਸਰਕਾਰੀ ਪ੍ਰਪਾਟੀ ਚਲਾਈ। ਆਪ ਰੋਜ਼ ਅੰਮ੍ਰਿਤ ਵੇਲੇ ਬਹਿਸਾ ਪਹਿਰਾ ਦੇਣੇ ਆਉਂਦੇ ਹਨ, ਤੁਹਾਡਾ ਪਿੰਕੁਲਾ ਇਸ਼ਨਾਨ ਆਦਿ ਕਰਕੇ ਆਪ ਜੀ ਚੌਂਕੜਾ ਮਾਰ ਕੇ ਗੁਰੂ ਸਰੂਪ ਦਾ ਗਿਆਨ ਤੇ ਗੁਰਮੰਤਰ ਦਾ ਸਿਮਰਨ ਦੋਨਾਂ ਦੁਆਰਾ ਸਮਾਧੀ ਵਿੱਚ ਲੀਨ ਹੁੰਦੇ ਹਨ। ਰੋਜ਼ ਦਾ ਨਿਯਮ ਹੈ। ਦੋਸਤਿਓ, ਗੁਰੂ ਰਾਮਦਾਸ ਚੌਥੇ ਪਾਤਸ਼ਾਹ ਦੇ ਪੁੱਛਿਆ, ਗਰੀਬ ਮਹਾਰਾਜ ਸਿੱਖ ਦੇ ਵਾਸਤੇ ਰੋਜ਼ਾਨਾ ਕਰਤੱਵ ਕੀ ਹਨ, ਜਿਨ੍ਹਾਂ ਦੁਆਰਾ ਇਹ ਆਪਣੇ ਜਨਮਨ ਦੇ ਬੰਧਨ ਕੱਟ ਲਵੇ। ਹਜ਼ੂਰ ਨੇ ਫਰਮਾਇਆ ਸੀ, ਗੁਰ ਸਤਿਗੁਰ ਦਾ ਜੋ ਸਿੱਖ ਸਿਖਾਏ ਤੋ ਫਲਕੇ ਉੱਠਰ ਨਾਮ ਤੇ ਆਵੇ, ਉਦਮ ਕਰੇ ਫਲਕੇ ਪ੍ਰਭਾਸੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਤਬ ਕਿਲ ਵਿੱਚ ਦੋਸਤ ਪਾਪ ਲੈ ਜਾਵੇ, ਤੇ ਚੜ੍ਹੇ ਦੇ ਵਿੱਚ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ, ਜੋ ਸਾਸ ਗ੍ਰਾਸ ਤੇ ਆਏ ਮੇਰਾ ਹਰ ਹੈ, ਸੋ ਗੁਰਸਿੱਖ ਗੁਰੂ ਮਨ ਪਾਵੇ, ਜਿਸਮ ਦਿਆਲ ਹੋਵੇ ਮੇਰਾ ਸਵਾਮੀ, ਸਿੱਖ ਗੁਰੂ ਉਪਦੇਸ਼ ਸੁਣਾਵੈ, ਜਨ ਨਾਨਕ ਸੂਰ ਮੰਗੇ ਕਿਸ ਕੁਛ ਕੀਤੀ, ਆਪ ਜਪੈ ਅਗਰਾ ਨਾਮ। ਇਸ ਚਾਲੀ ਤੇ ਚੱਲਦਾ ਚੱਲਦਾ ਹੋਰ ਨਾਮ ਜਪਾਉਣ ਦਾ ਅਧਿਕਾਰੀ ਹੋ ਜਾਂਦਾ ਹੈ। ਗੁਰੂ ਤੋਂ ਕਿਰਪਾ ਹੁੰਦੀ ਹੈ ਮਹਾਰਾਜ ਦੀ, ਗੁਰੂ ਸਾਹਿਬ ਜਪਾਉਂਦਾ ਹੈ, ਫਿਰ ਨਾਮ ਜਪਾਉਂਦਾ ਹੋਇਆ ਵੀ ਆਪਣੇ ਆਪ ਨੂੰ ਗੁਰੂ ਨਹੀਂ ਕਹਾਉਂਦਾ, ਗੁਰਸਿੱਖ ਹੀ ਕਹਾਉਂਦਾ ਹੈ, ਯਾਨੀ ਹਾਂ ਤੇ ਰਹਿਤ ਹੁੰਦਾ ਹੈ ਗੁਰੂ ਘਰ ਵਿੱਚ ਮਰ ਜਾਂਦਾ। ਗੁਰੂ ਰਾਮਦਾਸ ਜੀ ਦਾ ਗੁਰਸਿੱਖ ਦੀ ਡੈਫੀਨੇਸ਼ਨ ਵਿੱਚ ਸ਼ਬਦ ਹੈ, ਭਾਈ ਗੁਰਦਾਸ ਗੁਰੂ ਘਰ ਦੇ ਜੇ ਵਿਆਸ ਮੰਨੇ ਹਨ, ਉਹ ਇਉਂ ਫਰਮਾਉਂਦੇ ਹਨ, ਗੁਰਬਾਣੀ ਤਿੰਨ ਗੁਰਸਿੱਖ ਹਾਂ, ਸਿੱਖ ਲੜਾਤੀ ਪੁੱਠ ਬਹਿੰਦੇ, ਗੁਰਬਾਣੀ ਤਿੰਨ ਗੁਰਸਿੱਖ ਹਾਂ, ਅੰਮ੍ਰਿਤ ਵੇਲੇ ਸਰਨਾ ਬੰਦੇ, ਗੁਰਬਾਣੀ ਤਿੰਨ ਗੁਰਸਿੱਖ ਹਾਂ, ਇੱਕ ਮਨ ਹੋਏ ਗੁਰ ਜਾਪ ਜਪੰਦੇ, ਗੁਰਬਾਣੀ ਤਿੰਨ ਗੁਰਸਿੱਖਾਂ, ਸਾਧ ਸੰਗਤ ਚਲ ਜਾਏ ਜੁੜਨ ਦੇ, ਗੁਰਬਾਣੀ ਤਿੰਨ ਗੁਰਸਿੱਖਾਂ, ਗੁਰਬਾਣੀ ਨੂੰ ਗਾਇਆ ਸੁਣਨ ਦੇ, ਗੁਰਬਾਣੀ ਤਿੰਨ ਗੁਰਸਿੱਖਾਂ, ਸਾਹਿਬ ਭਗਤ ਗੁਰਪੁਰਬ ਕਰਨ ਦੇ, ਗੁਰ ਸੇਵਾ ਫਲ ਸਫਲ ਕਰਨ ਦੇ। ਤੇ ਇਹ ਭਾਈ ਗੁਰਦਾਸ ਨੇ ਗੁਰਸਿੱਖ ਦੀ ਡੈਫੀਨੇਸ਼ਨ ਦੱਸੀ ਹੈ, ਇਵੇਂ ਚੱਲਣ ਵਾਲਾ ਇੱਕੋ ਜਨਮ ਵਿੱਚ ਆਪਣਾ ਜਨਮਨ ਦੇ ਬੰਧਨ ਕੱਟ ਲੈਂਦਾ ਹੈ। ਭਾਈ ਗੋਂਦਾ ਰੋਜ਼ ਗੁਰੂ ਚਰਨਾਂ ਦਾ ਧਿਆਨ, ਗੁਰੂ ਸੱਤਵੇਂ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਕਰਦਾ ਹੈ, ਗੁਰਮੰਤਰ ਦਾ ਅਭਿਆਸ ਕਰਦਾ ਹੈ, ਸਿਮਰਨ ਕਰਦਾ ਹੈ, ਦੋਨਾਂ ਦੁਆਰਾ ਮਨ ਦੀ ਇਕਾਗਰਤਾ ਵੱਧਦੀ ਚਲੀ ਜਾਂਦੀ ਹੈ। ਧਿਆਸਾ ਧਿਆਨ ਤੇ ਤਿੰਨ ਗੱਲਾਂ ਹੁੰਦੀਆਂ ਨੇ। ਪਹਿਲਾਂ ਵੈਸੇ ਤਾਂ ਮਨ ਦੇ ਹਜ਼ਾਰਾਂ ਟੁਕੜੇ ਹੋਏ ਹੋਏ ਹਨ, ਜੀਵ ਤੇ ਰੱਬ ਦੇ ਵਿਚਾਲੇ ਪੜਦਾ ਕੀ ਹੈ ਮਨ ਦਾ, ਮਨ ਨੂੰ ਕਿਵੇਂ ਪਰਾਂ ਕੱਢਦੇ ਹੋ, ਇਹਦਾ ਮਿਲਾਪ ਹੈ। ਸੌਖਾ ਤਾਂ ਮਨ ਨਹੀਂ ਖਿੱਚਿਆ ਜਿੰਨਾ ਚੱਕੇ ਪਰ ਜੁੱਤੀ ਨਾਲ ਹੀ ਨਿਕਲੇਗਾ, ਤੋ ਕੰਮ ਜੁੱਤੀ ਨਾਲ ਹੀ ਹੁੰਦੇ। ਨਾਨਕ ਸਤਿਗੁਰ ਭੇਟੀਏ ਪੂਰੀ ਹੋਵੇ, ਜੁਗਤ ਸਲੰਨਿਆ ਸਲੰਨਿਆ ਕਬੰਨਿਆ ਪਹਿਨਿਆ ਤਾਂ ਦਿੱਤੀ ਹੋਵੇ ਮੁਕਤੀ, ਐਵੇਂ ਨੀ ਮੁਕਤੀ ਧੱਕੇ ਨਾਲ ਨਹੀਂ ਮਿਲਦੀ, ਜੁੱਤੀ ਨਾਲ ਮਿਲਦੀ। ਸਕੂਲਾਂ ਕਾਲਜਾਂ ਨੇ ਸਵਾਲ ਹੱਲ ਹੁੰਦੇ ਨੇ, ਫਾਜ਼ਿਲਿਆਂ ਦੁਆਰਾ ਹੁੰਦੇ ਨੇ, ਧੱਕੇ ਨਾਲ ਹੀ ਹੁੰਦੇ। ਦੁਨੀਆਂ ਦੇ ਕਿਸੇ ਨੇ ਆਸਮਾਨ ਵੀ ਉੱਡਦੇ ਫਿਰਦੇ, ਜੁੱਤੀ ਨਾਲ ਹੀ ਉੱਡਦੇ ਫਿਰਦੇ, ਐਵੇਂ ਹੀ ਉੱਡਿਆ ਜਾਂਦਾ। ਸਮੁੰਦਰਾਂ ਦੀ ਲੱਖਾਂ ਮਨ ਲੋਹਾ ਤੈਰਦਾ ਹੈ, ਇੰਨੀ ਤੈਰਦਾ ਜੁੱਤੀ ਨਾਲ ਤੈਰਦਾ। ਇਸੇ ਤਰ੍ਹਾਂ ਹੀ ਮੁਕਤੀ ਵੀ ਜੁੱਤੀ ਨਾਲ ਹੀ ਮਿਲਦੀ ਹੈ, ਇਹ ਨਹੀਂ ਮਿਲਦੀ। ਕਰਕੇ ਮਨ ਚ ਹਜ਼ਾਰਾਂ ਟੁਕੜੇ ਹੋਏ ਹੋਏ ਹਨ, ਤਾਂ ਪਹਿਲਾਂ ਇਹਨੂੰ ਤਿੰਨ ਹਿੱਸਿਆਂ ਵਿੱਚ ਲੈਣਾ ਜ਼ਿਆਦਾ ਧਿਆਨ ਤੇ। ਤਿੰਨਾਂ ਨੂੰ ਕਹਿਤਾ ਹੈ, ਜੋ ਕਹਿਤਾ ਸਿੱਖ ਹੈ ਤੇ ਗੁਰੂ ਹੈ ਔਰ ਧਿਆਨ ਖਿਆਲ ਹੈ, ਦੋਨਾਂ ਦਾ ਜੋ ਸੰਯੋਗ ਹੈ। ਕਹਿਤਾ ਸਿੱਖ ਧਿਆਨ ਕਰਦਾ ਧਰਦਾ ਤੇ ਦਾ ਗੁਰੂ ਦਾ ਇੱਕ ਦਿਨ ਉਹਦੇ ਵਿੱਚ ਹੀ ਮਿਲ ਜਾਂਦਾ, ਲੈ ਹੋ ਜਾਂਦਾ। ਹੌਲੀ ਹੌਲੀ ਮਿੱਤਰ ਪ੍ਰਤੀ ਅਭਿਆਸ ਕਰਦੇ ਕਰਦੇ ਸੂਖਮ ਹੋ ਜਾਂਦਾ ਮਨ, ਅਖੀਰ ਮਨ ਦਾ ਮਨੁੱਖ ਭਾਵ ਨਸ਼ਟ ਹੋ ਕੇ ਤੇ ਨਿਰਵਿਕਲ ਸਮਾਧ ਬਣ ਜਾਂਦੀ ਹੈ। ਭਾਈ ਗੁੰਦਾ ਰੋਜ਼ ਹੀ ਧਿਆਨ ਕਰਦਾ ਹੈ, ਇਸੀ ਤਰ੍ਹਾਂ ਸਮਾਂ ਗੁਜ਼ਰਦਾ ਚਲਾ ਗਿਆ, ਬਿਰਤੀ ਸੂਖਮ ਹੁੰਦੀ ਚਲੀ ਗਈ। ਧਿਆਨ ਸ਼ਕਤੀ ਵਿੱਚ ਬੜੀ ਤਾਕਤ ਹੈ। ਪਰਮੇਸ਼ਰ ਕਹਿੰਦਾ ਹੈ, ਜਿਹੜੇ ਮੇਰਾ ਧਿਆਨ ਕਰਦੇ ਨੇ ਮੈਂ ਵੀ ਉਹਨਾਂ ਦਾ ਧਿਆਨ ਕਰਦਾ। ਹਾਂ, ਪਰਮੇਸ਼ਰ ਧਿਆਨ ਦੇ ਵਸੀ ਸੂਚ ਹੈ, ਪ੍ਰੇਮ ਦੇ ਵਸੀ ਸੂਚ ਹੈ, ਅਜੇ ਤੱਕ ਰਾਜੇ ਬਲ ਦੇ ਦੁਆਰੇ ਤੇ ਖੜਾ ਹੋਇਆ ਹੈ। ਆਪ ਜੀ ਧਿਆਨ ਮਗਰ ਬੈਠੇ ਹਨ, ਨੇਤਰ ਮੀਤੀ ਦੂਰੋਂ ਆ ਕੇ ਦੂਰੀ ਬੈਠ ਗਿਆ, ਕਿਉਂਕਿ ਸਿਆਣੇ ਪੁਰਸ਼ ਇਹ ਜੇ ਸਮੇਂ ਜਦ ਸਤਪੁਰਸ਼ ਧਿਆਨ ਮਗਰੋਂ ਨੇੜੇ ਨਹੀਂ ਜਾ ਰਹੇ। ਦੂਰ ਬੈਠ ਗਿਆ ਪਰ ਚਿੱਤ ਵਿੱਚ ਗਿੱਟੀਆਂ ਜਿੰਦਾ ਰਿਹਾ, ਇਹ ਭਗਵਾਨ ਹੈ। ਭਗਤ ਭਗਵਾਨ ਦਾ ਧਿਆਨ ਕਰਕੇ ਆਪਣੇ ਬੰਧਨ ਕੱਟਦੇ ਹਨ ਜਨਮਾਂ ਦੇ। ਭਗਵਾਨ ਨੂੰ ਕਿਸੇ ਦੇ ਧਿਆਨ ਵਿੱਚ ਜੁੜਨ ਦੀ ਕੀ ਲੋੜ ਪ੍ਰਤੀਤ ਹੁੰਦਾ, ਕਿਸੇ ਦੇ ਧਿਆਨ ਮਗਨ ਬੈਠੇ ਹਨ। ਬੈਠਾ ਇਹਨਾਂ ਜਿਹੀਆਂ ਕਲਪਨਾਵਾਂ ਕਰੀਆਂ, ਜਿਸ ਵਕਤ ਨੇਤਰ ਖੋਲੇ ਕਿਸ਼ਨ ਜੀ ਨੇ ਅੱਗੇ ਆਇਆ, ਨਮਸਕਾਰ ਕੀਤੀ। ਨਮਸਕਾਰ ਕਰਕੇ ਸਾਹਮਣੇ ਬੈਠ ਗਿਆ, ਪੁੱਛਣ ਲੱਗਾ, ਮਹਾਰਾਜ ਅਸੀਂ ਭਗਤ ਦਾ ਤੁਹਾਡਾ ਧਿਆਨ ਧਰੀਏ ਆਪਣੇ ਬੰਧਨ ਕੱਟਣ ਵਾਸਤੇ, ਤੁਹਾਨੂੰ ਕਿਸੇ ਦੇ ਧਿਆਨ ਧਰਨ ਦੀ ਕੀ ਲੋੜ ਪ੍ਰਤੀਤ ਹੁੰਦਾ ਸੀ, ਤੁਸੀਂ ਕਿਸੇ ਦੇ ਧਿਆਨ ਮਗਨ ਬੈਠੇ ਹੋ। ਇਹ ਸੁਣ ਕੇ ਕਿਸ਼ਨ ਜੀ ਕਹਿਣਗੇ, ਅਰਜਨਾ ਜਿਹੜੇ ਮੇਰਾ ਧਿਆਨ ਕਰਦੇ ਨੇ ਮੈਂ ਵੀ ਉਹਨਾਂ ਦਾ ਧਿਆਨ ਕਰਦਾ ਹਾਂ। ਜਿਹੜੇ ਮੈਨੂੰ ਯਾਦ ਕਰਦੇ ਮੈਂ ਵੀ ਉਹਨਾਂ ਨੂੰ ਯਾਦ ਕਰਦਾ ਹਾਂ। ਭਾਈ ਗੁਰਦਾਸ ਜੀ ਕਹਿੰਦੇ ਹਨ, ਚਰਨ ਚਰਨ ਗੁਰੂ ਏਕ ਪੈਂਡਾ ਜਾਏ ਚਲ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ, ਏਕ ਵਾਰ ਸਤਿਗੁਰੂ ਮੰਤਰ ਸਿਮਰਨ ਮਾਤਰ, ਸਿਮਰਤ ਤਾਹੇ ਬਾਰਮ ਬਾਰ ਗੁਰ ਹੇਤ ਹੈ, ਸਾਵਨੀ ਭਗਤ ਪਾਏ ਤੁਹਾਡੀ ਅਗਰ ਭਾਵ ਰੱਖੇ, ਤਾਹੇ ਗੁਰੂ ਸਰਬ ਨਿਧਾਨ ਦਾਨ ਲੇਤ ਹੈ, ਸਤਿਗੁਰੂ ਦਇਆ ਨਿਧ ਮਹਿਮਾ ਅਗਾਰ ਗੁਰ, ਨਮੋ 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 ਨੇਤ ਨੇਤ ਨੇਤ। ਇਉਂ ਪਰਮੇਸ਼ਰ ਜਿਹਾ ਜਿਹੜੇ ਜਿਹੜਾ ਧਿਆਨ ਕਰਦੇ ਨੇ ਜੀ, ਉਹਨਾਂ ਨੂੰ ਧਿਆਨ ਕਰਦਾ ਜਿਹੜੇ ਸ਼ਰਧਾ ਪੂਰੇ ਪ੍ਰੇਮ ਨਾਲ ਮੇਰੇ ਵੱਲ ਕਦਮ ਉਠਣ ਮਿਲਦੀ, ਉਹਨਾਂ ਵੱਲ ਕਰੋੜ ਕਦਮ ਹੋ ਕੇ ਉਹਨਾਂ ਅੱਗੇ ਹੋ ਕੇ ਲੈਂਦਾ। ਇਹਨੂੰ ਜਿਹੜੇ ਮੈਨੂੰ ਯਾਦ ਕਰਦੇ ਮੈਂ ਜੀ, ਉਹਨਾਂ ਨੂੰ ਯਾਦ ਕਰਦਾ ਸ਼ਰਧਾ ਪ੍ਰੇਮ ਨਾਲ, ਜਿਹੜਾ ਮੈਨੂੰ ਇੱਕ ਕੌਡੀ ਭੇਟ ਕਰਦਾ ਉਹਦੇ ਖਜ਼ਾਨੇ ਭਰਪੂਰ ਕਰਦਾ। ਇਤਿਹਾਸ ਗੁਰੂ ਦੀ ਮਹਿਮਾ ਕਥਨੀ ਹੈ, ਇਉਂ ਕਸ਼ਮੀਰੀ ਟਾਈਮ ਮੈਂ ਵੀ ਉਹਨਾਂ ਦਾ ਧਿਆਨ ਕਰਦਾ ਜਿਹੜੇ ਮੇਰਾ ਧਿਆਨ ਕਰਦੇ। ਸੋ ਇੱਧਰ ਭਾਈ ਗੋਂਡਾ ਰੋਜ਼ ਧਿਆਨ ਕਰਦਾ, ਦੋ ਕਿਸਮ ਦੀ ਸਮਾਧ ਬਣੇ, ਇੱਕ ਸਾ ਵਿਕਲਪ ਇੱਕ ਨਿਰਵਿਕਲਪ। ਸਾ ਵਿਕਲਪ ਸਮਾਧ ਤਾਂ ਉਸਨੂੰ ਕਹਿੰਦੇ ਜਿੱਥੇ ਧਿਆਤਾ ਧਿਆਨ ਸੇ ਤ੍ਰਿਪਤੀ ਭਾਰਤੀ ਹੈ। ਜਦੋਂ ਬਹੁਤ ਕਾਲ ਦੇ ਅਭਿਆਸ ਨਾਲ ਇਹ ਤ੍ਰਿਪਤੀ ਲੀਨ ਹੋ ਜਾਂਦੀ ਹੈ ਤੇ ਨਿਰਵਿਕਲਪ ਸਮਾਧ ਬਣ ਜਾਂਦੀ ਹੈ। ਧਿਆਤਾ ਜੋ ਹੈ ਧਿਆਨ ਕਰਦਾ ਕਰਦਾ ਤੇ ਵਿੱਚ ਹੀ ਲੈ ਹੋ ਜਾਂਦਾ ਹੈ, ਮਨ ਦਾ ਮਨ ਸੁਭਾਵ ਉੱਥੇ ਨਸ਼ਟ ਹੋ ਜਾਂਦਾ ਹੈ, ਉਸਨੂੰ ਨਿਰਵਿਕਲਪ ਸਮਾਧ ਕਹਿੰਦੇ ਹਨ। ਪਰ ਕਾਫੀ ਦੇਰ ਦੇ ਸਾ ਵਿਕਲਪ ਸਮਾਧ ਦਾ ਫਲ ਨਿਰਵਿਕਲਪ ਧਿਆਨ ਹੈ, ਨਿਰਵਿਕਲਪ ਸਮਾਧ ਆਇਆ ਨੇ। ਇਸੇ ਤਰ੍ਹਾਂ ਰੋਜ਼ ਧਿਆਨ ਕਰਦੇ ਕਰਦੇ ਸਿਮਰਨ ਧਿਆਨ ਕਰਦੇ ਕਰਦੇ ਵਿੱਚ ਹੀ ਸੂਖਮ ਹੁੰਦੀ ਚਲੀ ਗਈ। ਇੱਕ ਦਿਨ ਦਾ ਜ਼ਿਕਰ ਭਾਈ ਗੋਂਡੇ ਨੇ, ਗਰਮੀ ਦਾ ਮੌਸਮ ਸੀ, ਸਵੇਰੇ ਪੈਰ ਦਾ ਪੈਰਾ ਪੈ ਇਸ਼ਨਾਨ ਧੋਤਿਆ, ਇਸ਼ਨਾਨ ਕਰਕੇ ਵਿਹੜੇ ਵਿੱਚ ਚੌਂਕੀ ਵਿਛਾਈ, ਚੌਂਕੀ ਦੇ ਉੱਪਰ ਆਸਣ ਵਿਛਾਇਆ, ਚੌਂਕਾ ਮਾਰ ਕੇ ਉਸਦੇ ਉੱਪਰ ਬੈਠ ਕੇ ਨੇਤਰ ਮੀਟ ਕੇ ਬੇਟੀ ਬਾਰਾਂ ਖਿੱਚ ਕੇ ਅੰਦਰ ਗੁਰੂ ਚਰਨਾਂ ਦਾ ਧਿਆਨ ਧਰਿਆ, ਸਿਮਰਨ ਸ਼ੁਰੂ ਕਰ ਦਿੱਤਾ। ਸਿਮਰਨ ਕਰਦੇ ਕਰਦੇ ਅੱਜ ਬਿਰਤੀ ਇਤਨੀ ਜੁੜੀ, ਯਾਨੀ ਇਤਨੀ ਸੂਕਸ਼ਮ ਹੋ ਗਈ, ਬਿਰਤੀ ਬਿਰਤੀ ਪੜਾ ਗਵਾ ਗਏ, ਗੁਰੂ ਚਰਨਾਂ ਦੇ ਵਿੱਚ ਇਤਨਾ ਨੀਨ ਹੋ ਗਿਆ, ਨਿਰਵਿਕਲਪ ਸਮਾਧ ਬਣ ਗਈ। ਜਦੋਂ ਇਹੋ ਜਿਹੀ ਅਵਸਥਾ ਹੁੰਦੀ ਹੈ ਉਦੋਂ ਸਰੀਰ ਹੀ ਨਹੀਂ ਭਾਸਦਾ, ਇਸਦੇ ਸਰੀਰ ਤਾਂ ਮਨ ਕਰਕੇ ਹੀ ਭਾਸਦਾ ਹੈ। ਸਰੀਰ ਤਾਂ ਜਿਸ ਵਿੱਚ ਧੁੰਗ ਨੀਂਦ ਹੁੰਦੀ ਹੈ ਉੱਥੇ ਮਨ ਨਹੀਂ ਹੁੰਦਾ, ਮਨ ਅਰਚਿਆ ਵਿੱਚ ਲੈ ਜਾਂਦਾ, ਉੱਥੇ ਨਹੀਂ ਭਾਸਦਾ ਹੁੰਦਾ। ਤੇ ਸਮਾਧੀ ਵਿੱਚ ਇਹੀ ਮਨ ਆਤਮਾ ਵਿੱਚ ਲੈ ਜਾਂਦਾ, ਇਸ ਕਰਕੇ ਉਸ ਵੀ ਸਰੀਰ ਨਹੀਂ ਭਾਸਦਾ ਹੁੰਦਾ। ਹਾਂ, ਸਰੀਰ ਤਾਂ ਸੁਭਨ ਔਰ ਜਾਗ ਦੋ ਅਵਸਥਾਵਾਂ ਵਿੱਚ ਪ੍ਰਤੀਤ ਹੁੰਦਾ ਹੈ, ਇਹਨਾਂ ਅਵਸਥਾਵਾਂ ਵਿੱਚ ਹੀ ਦੁੱਖ ਸੁੱਖ ਹੈ, ਇਹਨਾਂ ਅਵਸਥਾਵਾਂ ਵਿੱਚ ਹੀ ਸੰਸਾਰ ਹੈ, ਬਾਕੀ ਸੁਖ ਵਿੱਚ ਸੰਸਾਰ ਲੈ ਹੋ ਜਾਂਦਾ ਕਿਉਂਕਿ ਮਨ ਦੀ ਕਲਪਨਾ ਹੈ। ਵਿਰਤੀ ਨਿਰਵਿਕਲਪ ਹੋ ਗਈ, ਅੱਗੇ ਦਿਨ ਚੜ੍ਹੇ ਉੱਠ ਕੇ ਨਿਤ ਦੀ ਬਾਣੀ ਪੜ੍ਹਨੀ, ਹੋਰ ਆਪਣੀ ਜ਼ਿੰਮੇਵਾਰੀਆਂ ਜਿਹੜੀਆਂ ਨੇ ਉਹ ਨਿਭਾਉਣੀਆਂ। ਪਰ ਅੱਜ ਭਾਈ ਗੋਂਡਾ ਉਸੇ ਤਰ੍ਹਾਂ ਚੌਂਕੀ ਦੇ ਉੱਪਰ ਸਮਾਧਿ ਬੈਠਾ ਹੈ, ਨਿਤ ਤੋਂ ਸਮਾਧ ਹੋ ਗਈ, ਸਰੀਰ ਦੀ ਖਬਰ ਨਹੀਂ ਰਹੀ, ਉੱਠਣਾ ਫਿਰ ਕਿੱਥੇ, ਧੁੱਪਾ ਵੀ ਧੁੱਪ ਦੇ ਉੱਪਰ ਵੀ ਲੰਘ ਗਈ, ਦੁਪਹਿਰ ਹੋ ਗਿਆ ਜਾਂ ਪਹਿਰ ਹੋ ਗਿਆ, ਉਸੀ ਤਰ੍ਹਾਂ ਬੈਠੀਆਂ। ਗਰਮੀ ਦਾ ਮੌਸਮ, ਸਖ਼ਤ ਗਰਮੀ ਹੈ, ਇੱਧਰ ਧਿਆਨ ਦੇ ਵਿੱਚ ਕਿੰਨੀ ਸ਼ਕਤੀ ਹੈ। ਧਿਆਤਾ ਜਿਹੜਾ ਆਪਣੇ ਪ੍ਰੇਮ ਦੇ ਨਾਲ ਆਪਣੇ ਧੇਹ ਨੂੰ ਖਿੱਚ ਲੈਂਦਾ। ਗੁਰੂ ਸੱਤਵੇਂ ਪਾਤਸ਼ਾਹ ਕੀਰਤਪੁਰ ਸਾਹਿਬ ਜੋ ਜਗਾਉਂਦੇ ਹਨ, ਆਪ ਅੰਮ੍ਰਿਤ ਵੇਲੇ ਆਪ ਦੀ ਦੀਵਾਨ ਵਿੱਚ ਆ ਕੇ ਆਪਣੇ ਤਖ਼ਤ ਆਰੂ ਹੋਏ, ਚੌਂਕਾ ਲਗਾ ਕੇ ਨੇਤਰ ਮੀਟ ਕੇ ਆਪ ਵੀ ਬੈਠ ਜਾਂਦੇ ਹਨ। ਇਸੇ ਤਰ੍ਹਾਂ ਕੀਰਤਨ ਹੁੰਦਾ ਚਲਾ ਗਿਆ, ਭੋਗ ਪੈ ਗਿਆ ਦਿਨ ਚੜ੍ਹਦੇ ਨਾਲ, ਅਰਦਾਸ ਹੋ ਗਈ, ਸ਼ਰਾਪ ਚਲ ਵਰਤ ਗਿਆ, ਸੰਗਤਾਂ ਜਾਣ ਵਾਲੇ ਪ੍ਰੇਮੀ ਜਾਣ ਲੱਗੇ, ਪਰ ਆਪ ਜੀ ਉਸੇ ਤਰ੍ਹਾਂ ਇਸ ਤਰ੍ਹਾਂ ਬੈਠੇ ਹਨ, ਕੋਈ ਅੰਗ ਨਹੀਂ ਹਿੱਲਦਾ। ਪਹਿਲੀਆਂ ਆਪ ਅਰਦਾਸ ਤੋਂ ਬਾਅਦ ਗ੍ਰਾਫ ਜਾਂ ਵਰਤਨ ਤੋਂ ਬਾਅਦ ਬਾਹਰ ਚਲੇ ਜਾਂਦੇ, ਘੋੜੇ ਤੇ ਸਵਾਰ ਹੋ ਕੇ ਸੈਰ ਵਗੈਰਾ ਵਾਸਤੇ ਜਾਇਆ ਕਰਦੇ, ਸੇਵਾਦਾਰ ਬਾਹਰ ਘੋੜਾ ਨਹੀਂ ਖੜਾ ਹੋਇਆ, ਪਰ ਆਪ ਮੂਰਤੀਆਂ ਨੂੰ ਬੈਠੇ ਹੋਏ ਹਨ। ਬੇਅੰਤ ਸੰਗਤਾਂ ਬੈਠੀਆਂ ਹੋਈਆਂ ਨੇ, ਕੁਛ ਕਿਸੇ ਆਪ ਪ੍ਰੇਮੀ ਜੀ ਇਹ ਜਾਣਨ ਵਾਸਤੇ ਦੇਖੀ ਅੱਜ ਚੋਜੀ ਪ੍ਰੀਤਮ ਦਾ ਕੀ ਚੋਜ ਹੈ, ਪ੍ਰੇਮੀ ਦੇ ਪ੍ਰੇਮ ਦੇ ਵਸੀ ਭੂਤ ਹੋਏ ਅੱਜ ਕਿਉਂ ਬੈਠੇ ਹੋਏ ਹਨ, ਇਹ ਜਾਣਨ ਵਾਸਤੇ ਬੈਠੇ ਹਜ਼ੂਰ ਦੇ ਚਿਹਰੇ ਵੱਲ ਤੱਕਦੇ ਰਹੇ। ਪੈਰ ਦਿਨ ਕਰਕੇ ਨਹੀਂ ਹਿੱਲੇ। ਦੁਪਹਿਰ ਹੋ ਗਿਆ, ਲੰਗਰੀ ਚਿਕਨੇ ਆ ਕੇ ਅਰਜ ਕੀਤੀ ਲੰਗਰ ਵਾਸਤੇ, ਨਹੀਂ ਬੋਲੇ। ਅਸੀਂ ਤੀਸਰਾ ਪੈਰ ਜਦੋਂ ਹੋਇਆ ਉੱਧਰ ਭਾਈ ਗੋਲੇ ਜੀ ਸਮਾਧੀ ਤੁਸੀਂ ਕੁਛ ਮੌਕੇ ਉੱਠੇ, ਕਹਿਣਗੇ ਭਾਈ ਲੰਗਰ ਨੂੰ ਦੇਰ ਹੋ ਗਈ ਬਹੁਤ। ਸਿੱਖਾਂ ਨੇ ਅਰਜ ਕੀਤੀ ਜੋ ਬੈਠੇ ਸੰਗਰੀਬ ਨਾਲ, ਆਪ ਅੱਜ ਇਹ ਕੀ ਕੌਤਕ ਵਰਤਾਇਆ ਆਪਨੇ? ਕਹਿਣਗੇ ਭਾਈ ਭਾਈ ਗੋਲੇ ਨੇ ਚਰਨ ਫੜੇ ਹੋਏ ਸੀ, ਮੈਂ ਕਿਵੇਂ ਉੱਠ ਸਕਦਾ ਸੀ ਜਿੰਨੀ ਦੇਰ ਤੋਂ ਉਸਨੇ ਚਰਨ ਨਹੀਂ ਛੱਡੇ। ਕਾਬਲ ਵਿੱਚ ਉਹਨਾਂ ਸੁਣਿਆ ਵਿੱਚ ਸੈਂਸਾ ਜ਼ਮਾਨਾ ਨਹੀਂ ਸੀ ਵੀ ਮਿੰਟਾਂ ਸਕਿੰਟਾਂ ਦੀ ਖਬਰ ਇੱਧਰ ਉੱਧਰ ਪਹੁੰਚ ਗਏ, ਵਕਤ ਲੱਗਦਾ ਸੀ। ਇਉਂ ਕਰਕੇ ਪਤਾ ਮੰਗਾਇਆ ਗਿਆ ਉਸ ਤਾਰੀਖ ਦਾ, ਉਸ ਦਿਨ ਦਾ, ਸੱਚਮੁੱਚ ਹੀ ਭਾਈ ਗੋਂਦਾ ਇਹ ਪਹਿਰ ਤੱਕ ਸਮਾਜ ਸਿੱਖ ਧੁੱਪ ਵਿੱਚ ਹੀ ਬੈਠਾ ਗਿਆ। ਇਉਂ ਸਾਧਨ ਪ੍ਰੇਮ ਗਿਆਨ ਔਰ ਸਿਮਨ ਦੇ ਵਿੱਚ ਕਿੰਨੀ ਸ਼ਕਤੀ ਹੈ। ਸਦਾ ਗੁਰੂ ਜੀ ਕਹਿੰਦੇ ਨਾਮਾ ਕਹਿ ਸਤ ਵਕਤ ਕੇਸ਼ਵ, ਅੱਜ ਉਹਨੂੰ ਬਲ ਕੇ ਵਾਸ ਕਰਿਓ। ਪਰਮੇਸ਼ਰ ਪ੍ਰੇਮਾ ਭਗਤੀ ਦੇ ਵੱਸ ਹੈ, ਪ੍ਰੇਮ ਦੇ ਵੱਸ ਹੈ। ਅਜੇ ਤੱਕ ਰਾਜੇ ਬਲ ਦੇ ਦੁਆਰੇ ਤੇ ਖੜਾ ਹੋਇਆ ਬਦਲ ਗਿਆ।